ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ। ਲੇਖਕ ਰੋਬਰਟ ਪ੍ਰਕਾਸ਼। ਅਧਿਆਏ ਤੀਜਾ। ਰਾਜ ਦੀ ਖੁਸ਼ਖਬਰੀ। ਮੁਕਤੀ ਤੱਕ ਛੁਟਕਾਰਾ। ਪੱਛਮੀ ਪੰਜਾਬ ਦੇ ਪਿੰਡ ਤੋਂ ਪਿੰਡ ਯਾਤਰਾ ਕਰਦੇ ਹੋਏ ਮੈਂ ਕੁਝ ਮਿੱਤਰਾਂ ਨੂੰ ਮਿਲਣ ਅਤੇ ਸਥਾਨਕ ਪਾਸਵਾਨਾਂ ਨੂੰ ਅਭਿਆਸ ਦੇਣ ਲਈ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰੁਕਿਆ। ਮੇਰੇ ਬਿਨਾਂ ਜਾਣੇ ਪਵਿੱਤਰ ਆਤਮਾ ਇੱਕ ਸਵਰਗੀ ਧੁਨ ਵਜਾਉਣ ਵਾਲਾ ਸੀ। ਇੱਕ ਪੜ੍ਹਿਆ ਲਿਖਿਆ ਹਿੰਦੂ ਆਦਮੀ ਉਸੇ ਸ਼ਹਿਰ ਵਿੱਚ ਰਹਿੰਦਾ ਸੀ ਜੋ ਭਿੰਨ ਭਿੰਨ ਦਰਦਾਂ ਅਤੇ ਸਿਹਤ ਸਮੱਸਿਆਵਾਂ ਤੋਂ ਪਰੇਸ਼ਾਨ ਸੀ। ਉਸ ਦੀ ਮੁੱਖ ਸ਼ਿਕਾਇਤ ਸਿਰ ਅਤੇ ਛਾਤੀ ਵਿੱਚ ਦਰਦ ਸੀ। ਫਿਰ ਵੀ ਜਾਂਚਣ ਤੋਂ ਬਾਅਦ ਵੀ ਡਾਕਟਰਾਂ ਨੂੰ ਕੁਝ ਨਹੀਂ ਮਿਲਿਆ। ਹੋਰ ਜ਼ਿਆਦਾ ਜਾਂਚਾਂ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਸਦੇ ਲੱਛਣ ਅਸਲੀ ਨਹੀਂ ਹਨ, ਉਸ ਦੀ ਬਿਮਾਰੀ ਕਾਲਪਨਿਕ ਜਾਂ ਮਨਘੜਤ ਹੈ। ਜਿਵੇਂ ਹੀ ਉਹ ਲੱਛਣ ਬਹੁਤੇ ਸਮੇਂ ਤੱਕ ਬਣੇ ਰਹੇ ਤਾਂ ਉਸ ਦੇ ਅੰਦਰ ਆਤਮ ਹੱਤਿਆ ਕਰਨ ਦੀਆਂ ਸੋਚਾਂ ਅਤੇ ਇੱਛਾਵਾਂ ਪ੍ਰਬਲ ਹੋਣ ਲੱਗੀਆਂ। ਇਸ ਵਿਚਾਰ ਦਾ ਵਿਰੋਧ ਉਹ ਇਸ ਗੱਲ ਨਾਲ ਕਰ ਸਕਦਾ ਸੀ ਕਿ ਉਸ ਤੋਂ ਬਿਨਾਂ ਉਸਦੇ ਪਰਿਵਾਰ ਨੂੰ ਕਿੰਨਾ ਸੰਘਰਸ਼ ਕਰਨਾ ਪਵੇਗਾ। ਉਸਦਾ ਆਪਣੇ ਪਰਿਵਾਰ ਪ੍ਰਤੀ ਪਿਆਰ ਅਤੇ ਧਿਆਨ ਰੱਖਣਾ ਹੀ ਉਸ ਦੀ ਬਿਮਾਰੀ ਦੀ ਆਖਰੀ ਢਾਲ ਸੀ। ਪਰ ਕਈ ਮਹੀਨਿਆਂ ਦੀ ਕਠੋਰ ਵਿਚਾਰਾਂ ਦੀ ਲੜੀ ਤੋਂ ਬਾਅਦ ਇੱਕ ਅਜੀਬ ਅਤੇ ਬਹੁਤ ਵੱਡੀ ਝੂਠੀ ਸ਼ਾਂਤੀ ਨੇ ਉਸਦਾ ਆਪਣੇ ਪਰਿਵਾਰ ਪ੍ਰਤੀ ਧਿਆਨ ਰੱਖਣ ਅਤੇ ਸੰਭਾਲਣ ਨੂੰ ਦਬਾ ਦਿੱਤਾ ਸੀ ਅਤੇ ਖੁਦ ਨੂੰ ਮਾਰਨ ਲਈ ਮਜਬੂਰ ਕਰ ਰਹੀ ਸੀ। ਉਹ ਤੰਗ ਕਰਨ ਵਾਲੀ ਸ਼ਾਂਤੀ ਤੋਂ ਇੰਨਾ ਡਰਿਆ ਹੋਇਆ ਸੀ ਕਿ ਉਹ ਤੁਰੰਤ ਇੱਕ ਮਨੋਚਿਕਿਤਸਕ ਕੋਲ ਗਿਆ। ਜਦੋਂ ਉਹ ਮਨੋਚਿਕਿਤਸਕ ਨੂੰ ਮਿਲਣ ਲਈ ਉਸਦੇ ਦਫ਼ਤਰ ਵੱਲ ਜਾ ਰਿਹਾ ਸੀ ਤਾਂ ਉਸੇ ਸਵੇਰ ਉਹ ਆਪਣੇ ਇੱਕ ਵਿਸ਼ਵਾਸੀ ਮਿੱਤਰ ਨਾਲ ਮਿਲਿਆ। ਸੰਘਰਸ਼ ਨੂੰ ਛੁਪਾਉਣ ਦੇ ਅਯੋਗ ਉਸ ਨੇ ਸਾਰੀ ਗੱਲ ਖੋਲ੍ਹ ਦਿੱਤੀ ਕਿ ਉਹ ਕਿੱਧਰ ਜਾ ਰਿਹਾ ਹੈ। ਉਸ ਦਿਨ ਮੈਂ ਸ਼ਹਿਰ ਵਿੱਚ ਸੀ। ਇਸ ਗੱਲ ਦਾ ਪਤਾ ਹੁੰਦੇ ਹੋਏ ਉਸ ਵਿਸ਼ਵਾਸੀ ਨੇ ਮਨੋਚਿਕਿਤਸਕ ਕੋਲ ਜਾਣ ਤੋਂ ਪਹਿਲਾਂ ਉਸ ਆਦਮੀ ਨੂੰ ਮੇਰੇ ਕੋਲ ਲਿਆਉਣ ਉੱਪਰ ਜ਼ੋਰ ਪਾਇਆ। ਉਸ ਨੂੰ ਮਿਲਣ ਅਤੇ ਉਸ ਦੀ ਕਹਾਣੀ ਨੂੰ ਸੁਣਨ ਤੋਂ ਬਾਅਦ ਮੈਂ ਉਸ ਨੂੰ ਆਤਮ ਨਿਰਭਰਤਾ ਨਾਲ ਉੱਤਰ ਦਿੱਤਾ, ਅੱਜ ਮਸੀਹ ਯਸੂ ਤੁਹਾਨੂੰ ਤੁਹਾਡੇ ਕਸ਼ਟ ਤੋਂ ਛੁਟਕਾਰਾ ਦੇਣ ਜਾ ਰਹੇ ਹਨ। ਬਿਨਾਂ ਵਿਆਖਿਆ ਦਿੰਦੇ ਹੋਏ ਮੈਂ ਤੁਰੰਤ ਉਸ ਦੇ ਸਿਰ ਉੱਪਰ ਹੱਥ ਰੱਖਿਆ, ਉਸ ਨੂੰ ਕਸ਼ਟ ਦੇਣ ਵਾਲੀਆਂ ਅਤੇ ਸਤਾਉਣ ਵਾਲੀਆਂ ਦੁਸ਼ਟ ਸ਼ਕਤੀਆਂ ਨੂੰ ਬੰਨਿਆ ਅਤੇ ਉਹਨਾਂ ਨੂੰ ਝਿੜਕ ਕੇ ਕੱਢਿਆ। ਇੱਕ ਹੀ ਘੜੀ ਵਿੱਚ ਉਸਦੇ ਸਾਰੇ ਲੱਛਣ ਜਾਂਦੇ ਰਹੇ। ਉਸ ਦੇ ਸਰੀਰਕ ਲੱਛਣਾਂ ਦੇ ਨਾਲ ਨਾਲ ਉਸਦੇ ਦਿਮਾਗ ਦਾ ਸੰਘਰਸ਼ ਵੀ ਜਾਂਦਾ ਰਿਹਾ ਅਤੇ ਜਿਹੜੇ ਛੁਟਕਾਰੇ ਅਤੇ ਸ਼ਾਂਤੀ ਨੂੰ ਉਹ ਅਨੁਭਵ ਕਰ ਰਿਹਾ ਸੀ ਉਸ ਉੱਪਰ ਉਹ ਬਹੁਤ ਅਚੰਭਤ ਸੀ। ਫਿਰ ਮੈਂ ਉਸ ਨਾਲ ਰਾਜ ਦੀ ਖੁਸ਼ਖਬਰੀ ਨੂੰ ਸਾਂਝਾ ਕੀਤਾ ਅਤੇ ਠੀਕ ਉਸੇ ਸਮੇਂ ਤੋਂ ਬਾਅਦ ਉਸਨੇ ਆਪਣਾ ਸਿਰ ਪ੍ਰਾਰਥਨਾ ਵਿੱਚ ਝੁਕਾ ਦਿੱਤਾ ਅਤੇ ਮਸੀਹ ਯਸੂ ਨੂੰ ਖੁਦ ਦੇ ਬਚਾਓ ਲਈ ਪੁਕਾਰਨ ਲੱਗਾ। ਰਾਜ ਦੀ ਪਰਿਭਾਸ਼ਾ। ਸਾਡੇ ਵਿੱਚੋਂ ਬਹੁਤਿਆਂ ਲਈ ਰਾਜ ਦੀ ਪਰਿਭਾਸ਼ਾ ਅਤੇ ਵਿਚਾਰ ਵਿਦੇਸ਼ੀ ਜਾਂ ਬਾਹਰੀ ਹਨ, ਵਿਸ਼ੇਸ਼ ਕਰਕੇ ਅਦ੍ਰਿਸ਼ ਅਤੇ ਆਤਮਿਕ ਹਨ। ਆਓ ਅਸੀਂ ਰਾਜ ਨੂੰ ਪਰਿਭਾਸ਼ਿਤ ਕਰਦੇ ਹੋਏ ਆਰੰਭ ਕਰੀਏ। ਇੱਕ ਰਾਜ ਰਾਜੇ ਦਾ ਸ਼ਾਸਨ ਹੁੰਦਾ ਹੈ, ਇੱਕ ਰਿਆਸਤ ਜਿਸ ਉੱਪਰ ਰਾਜੇ ਦਾ ਅਧਿਕਾਰ ਹੁੰਦਾ ਹੈ। ਚਾਹੇ ਇਸ ਸੰਸਾਰ ਵਿੱਚ ਬਹੁਤ ਸਾਰੇ ਰਾਜ ਹਨ, ਰਾਸ਼ਟਰਾਂ ਉੱਪਰ ਮਨੁੱਖ ਦੁਆਰਾ ਰਾਜ ਕੀਤਾ ਜਾਂਦਾ ਹੈ, ਆਤਮਿਕ ਰਾਜ ਕੇਵਲ ਦੋ ਹਨ। ਇਹ ਦੋਵੇਂ ਰਾਜ ਇੱਕ ਦੂਸਰੇ ਨਾਲ ਵਿਰੋਧ ਅਤੇ ਝਗੜਾ ਕਰਦੇ ਹਨ। ਸਪਸ਼ਟਤਾ ਲਈ ਪਰਮੇਸ਼ਵਰ ਦਾ ਰਾਜ ਅਤੇ ਸਵਰਗ ਦਾ ਰਾਜ ਵੱਖੋ ਵੱਖਰੇ ਹਨ, ਪਰ ਇੱਥੇ ਪਰਮੇਸ਼ਵਰ ਦੇ ਰਾਜ ਅਤੇ ਸ਼ੈਤਾਨ ਦੇ ਅੰਧਕਾਰ ਦੇ ਰਾਜ ਦੀ ਗੱਲ ਕਰਦੇ ਹਾਂ। ਇਹ ਮੁੱਢੋਂ ਇੱਕ ਦੂਜੇ ਦੇ ਵਿਰੋਧੀ ਹਨ। ਪਰਮੇਸ਼ਵਰ ਦਾ ਰਾਜ ਅਤੇ ਅੰਧਕਾਰ ਦਾ ਰਾਜ। ਪਰਮੇਸ਼ਵਰ ਦੇ ਰਾਜ ਵਿੱਚ ਰਾਜਾ ਹੈ ਯਸੂ ਮਸੀਹ ਅਤੇ ਅੰਧਕਾਰ ਦੇ ਰਾਜ ਵਿੱਚ ਰਾਜਾ ਹੈ ਸ਼ੈਤਾਨ। ਪਰਮੇਸ਼ਵਰ ਦੇ ਰਾਜ ਵਿੱਚ ਹੈ ਸੈਨਾ, ਆਗਿਆਕਾਰੀ ਫਰਿਸ਼ਤੇ ਅਤੇ ਵਿਸ਼ਵਾਸੀ, ਅਤੇ ਅੰਧਕੋਰ ਦੇ ਰਾਜ ਦੀ ਸੈਨਾ ਹੈ ਹਿੰਸਕ, ਸਤਾਉਣ ਵਾਲੇ ਅਵਿਸ਼ਵਾਸੀ ਅਤੇ ਦੁਸ਼ਟ ਆਤਮੇ। ਪਰਮੇਸ਼ਵਰ ਦੇ ਰਾਜ ਵਿੱਚ ਨਾਗਰਿਕ ਹਨ ਕਿਰਿਆਸ਼ੀਲ ਵਿਸ਼ਵਾਸੀ, ਅਤੇ ਅੰਧਕੋਰ ਦੇ ਰਾਜ ਵਿੱਚ ਨਾਗਰਿਕ ਹਨ ਅਵਿਸ਼ਵਾਸੀ। ਪਰਮੇਸ਼ਵਰ ਦੇ ਰਾਜ ਦਾ ਸੱਭਿਆਚਾਰ ਹੈਗਾ ਪਿਆਰ, ਦਇਆ, ਕਿਰਪਾ, ਭਲਾਈ ਅਤੇ ਸੱਚਾਈ। ਅੰਧਕੋਰ ਦੇ ਰਾਜ ਦਾ ਸੱਭਿਆਚਾਰ ਹੈ ਸਵਾਰਥੀਪਨ, ਨਫ਼ਰਤ, ਲਾਲਚ, ਬਦਲਾ ਅਤੇ ਝੂਠ। ਪਰਮੇਸ਼ਵਰ ਦੇ ਰਾਜ ਦਾ ਪ੍ਰਗਟੀਕਰਨ ਹੈ ਜੀਵਨ, ਚੰਗਿਆਈ, ਸਿਹਤ, ਆਸ, ਸ਼ਾਂਤੀ, ਮੇਲ ਮਿਲਾਪ ਅਤੇ ਆਸ਼ਿਸ਼ਾਂ, ਜਦਕਿ ਅੰਧਕਾਰ ਦੇ ਰਾਜ ਦਾ ਪ੍ਰਗਟੀਕਰਨ ਹੈ मौत, बीमारी, दुख, निराशा, कष्ट, श्राप अते झगड़ा। जदों भी आत्मिक राज दा शासन हुंदा है तां हमेशा मेल मिलाप हुंदा है। जदों भी विश्वास विच राज दी खुशखबरी दा ऐलान कीता जांदा है तां हमेशा नाल नाल चिन्ह भी हुंदे हन। जिवें ही तुसी हेठ लिखे वचनां नूं पढ़ोगे तां राज दे संदेश अते राज दे मेल मिलाप दरमियान संबंध अते रिश्ते नूं नोट करोगे। बीमारी, दुष्ट आत्मा उपर शासन। यस्सू नासरी गलील विच फिरदा होया उन्हां दीआं समाजां विच उपदेश दिंदा अते राज दी खुशखबरी दा प्रचार करदा अते लोकां विचों सारी मांदगी नूं हटाउंदा सी। अर सारे सूरिया देश विच उहदी धुम पै गई अते उन्हां सभनां रोगियां नूं जिहड़े कई प्रकार दे रोगां विच फसे हुए सन अते जिन्हां नूं भूत चुंबड़े हुए सन अते मिर्गी वालियां अते अधरंगियां नूं उहदे कोल लियाए अर उसने उन्हां नूं चंगा कीता। मत्ती 4:23-24। यस्सू उन्हां दीआं समाजां विच उपदेश दिंदा अते राज दी खुशखबरी दा प्रचार करदा होया अते सारे रोग अते मांदगी दूर करदा होया सरबत नगरां अते पिंडां विच फिरिया। मत्ती 9:35। अते तुरदे तुरदे प्रचार करके आखो भाई स्वर्ग दा राज नेड़े आया है। को रोगियां नूं चंगा करो, मुरदियां नूं जिवालो, कोड़ियां नूं शुद्ध करो, भूतां नूं कढो, तुसां मुफ्त लिया है अते मुफ्त ही दिओ। मत्ती 10:07-8। उसने 12 चेलियां नूं इकट्ठा बुला के उन्हां नूं सारिआं भूतां उत्ते अते रोगां दे दूर करन दी शक्ति उत्ते अख्तियार दित्ता अर उन्हां नूं परमेश्वर दे राज दा प्रचार करन अते रोगियां नूं चंगे करन लई घल्लिया। लूका 9:1-2। अते फिलिपुस ने सामरिया दे नगर विच जा के उन्हां दे अगे मसीह दा प्रचार कीता अते जां लोकां ने ओह निशान जो ओह विखाउंदा सी सुणे अते वेखे तां इक मन हो के फिलिपुस दीआं गल्लां उत्ते चित लाया, क्योंकि भ्रिष्ट आत्मे बहुतियां विच्चों जिन्हां नूं चुंबड़े हुए सन उच्चियां आवाज़ां नाल चीकां मारदे निकल गए अते अधरंगी अते लंगड़े बथेरे चंगे कीते गए। पर जां उन्हां ने फिलिपुस दी प्रतीत कीती जो परमेश्वर दे राज अते यसू मसीह दे नाम दी खुशखबरी सुणाउंदा सी तां मनुख नाले तीवियां बपतिस्मा लैण लगे। रसूलां दे करतब 8:5-7-12। तुसीं राजे मसीह यसू दी इच्छा नूं किवें जाण सकदे हो? असीं इह फैसला कुन उत्तर उस द्वारा धरती उपर कीते कम्मां नूं ध्यान नाल देखदे होए लभदे हाँ, जिवें कि उपर दित्ते वचनां विच दित्ता गया है। इस दे नाल ही उसने सानूं प्रार्थना करन दी हदायत दित्ती, तेरा राज आवे अते तेरी मर्जी जिही स्वर्ग विच पूरी हुंदी है जमीन उत्ते भी होवे। मत्ती 6:10। इह वचन मसीह यसू दी इच्छा नूं स्पष्ट तौर पर प्रकट करदे हन। जिहड़ा मेल मिलाप स्वर्ग विच है उसकी इच्छा है कि ओह ही धरती उत्ते भी होवे। स्वर्ग विच बीमारी, दुर्बलता, मौत, श्राप जां पाप नहीं है। जो कुछ स्वर्ग विच मौजूद नहीं है ओह सब इत्थे भी मौजूद नहीं होना चाहिदा। अते जदों उसका राज स्थापित होवेगा उदों भी इह गल्लां नहीं होणगियां। परमेश्वर ने अपनी इच्छा अते अपने तर्क नाल इस धरती का शासन मनुखता नूं सौंपिया। उत्पत्ति 1:28, जबूर 115:16। शैतान ने धोखे अते पाप विच डेगण नाल अधिकार मनुख तों खो लिया। रोमियां 6:16। अते मानवता उत्ते उसदा राज हो गया। लूका 4:5-6। मसीह यस्सू मनुख बन के आया अते मानवता द्वारा गुआए स्वर्गी शासन नूं मुड़ प्राप्त किया। छुटकारे राहीं परमेश्वर दे राज नूं धरती उपर मुड़ स्थापित किया अते अपनी कलीसिया दे राहीं राज नूं सारे राष्ट्रां उपर फैलाया। फिलिपियां 2:5-11, मती 16:19 उपर ध्यान दिओ। मैं स्वर्ग दे राज दीआं कुंजियां तैनूं दिआंगा अते जो कुछ तूं धरती उत्ते बन्नेगा स्वर्ग विच बन्निया जावेगा अते जो कुछ तूं धरती उत्ते खोलेगा स्वर्ग विच खोलिया जावेगा। राज दे प्रकटीकरण लई मसीह यस्सू दा नमूना। जदों असीं पवित्र शास्त्र दे इस भाग नूं पढ़दे अते विचारदे हाँ किवें मसीह यस्सू दो साम्राज्यां दे टकराव दा वर्णन करदा है, जद लोग एक अन्ना गूंगा जिहनूं भूत चिंबड़िया होया सी उहदे कोल लियाए अते उसने उहनूं चंगा कीता जो गूंगा बोलण लगा अते सारे लोग अचरज हो के बोले, भला इहो दाऊद दा पुत्तर नहीं? पर फरीसियां ने सुण के कहा, जो इह भूतां दे सरदार बाल जबूल दी सहायता नाल भूतां नूं नहीं कढ़दा ਪਰ ਉਸਨੇ ਉਹਨਾਂ ਦੀ ਸੋਚ ਵਿਚਾਰ ਜਾਣ ਕੇ ਉਹਨਾਂ ਨੂੰ ਆਖਿਆ, ਭਾਈ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵੀਰਾਨ ਹੋ ਜਾਂਦਾ ਹੈ, ਅਤੇ ਜਿਸ ਕਿਸੇ ਨਗਰ ਅਥਵਾ ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ, ਅਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਹਦੇ ਆਪਣੇ ਵਿੱਚ ਹੀ ਫੁੱਟ ਪੈ ਗਈ ਹੈ, ਫਿਰ ਉਹਦਾ ਰਾਜ ਕਿੱਕੁਰ ਕਾਇਮ ਰਹੇ। ਅਰ ਜੇ ਮੈਂ ਬਾਲ ਜਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਹਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹ ਹੋਣਗੇ। ਪਰ ਜੇ ਮੈਂ ਪਰਮੇਸ਼ਵਰ ਦੀ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। ਮੱਤੀ 12 ਦੀ 22 ਤੋਂ ਲੈ ਕੇ 28 ਤੱਕ। ਆਓ ਅਸੀਂ ਹੁਣ ਪਰਮੇਸ਼ਵਰ ਦੇ ਰਾਜ ਦੇ ਪ੍ਰਗਟੀਕਰਨ ਦੇ ਮੁੱਖ 3 ਘਟਕ ਅਧਿਕਾਰ, ਭੰਡਾਰੀ ਅਤੇ ਸਮਰੱਥਾ ਨੂੰ ਦੇਖੀਏ। ਭੰਡਾਰੀ, ਪਰਮੇਸ਼ਵਰ ਦਾ ਰਾਜ ਅਤੇ ਅੰਧਕਾਰ ਦਾ ਰਾਜ ਦੋਵੇਂ ਹੀ ਇੱਕ ਮਨੁੱਖੀ ਮੁਖਤਿਆਰ ਨੂੰ ਲੱਭਦੇ ਹਨ ਜਿਹੜਾ ਉਹਨਾਂ ਦੀ ਇੱਛਾ ਲਈ ਸਮਰਪਿਤ ਹੋਵੇ। ਇਹ ਭੰਡਾਰੀ ਇੱਕ ਸਾਧਨ ਹੁੰਦਾ ਹੈ ਜਿਸ ਦੇ ਦੁਆਰਾ ਆਤਮਾ ਦੇ ਰਾਜ ਦਾ ਪ੍ਰਗਟੀਕਰਨ ਹੁੰਦਾ ਹੈ। ਅਧਿਕਾਰ, ਆਦਮ ਦੇ ਅਸਲੀ ਪਾਪ ਨੇ ਸ਼ੈਤਾਨ ਨੂੰ ਅਧਿਕਾਰ ਦੇ ਦਿੱਤਾ ਅਤੇ ਸਾਰੀ ਮਾਨਵਤਾ ਵਿੱਚ ਪਾਪ ਅਤੇ ਮੌਤ ਫੈਲ ਗਈ। ਰੋਮੀਆਂ 5:12। ਮਸੀਹ ਯੱਸੂ ਨੇ ਪਿਤਾ ਦੀ ਅਧੀਨਗੀ ਵਿੱਚ ਜੀਵਨ ਬਿਤਾਇਆ ਅਤੇ ਉਸ ਦੇ ਅਧਿਕਾਰ ਵਿੱਚ ਕੰਮ ਕੀਤੇ। ਮਸੀਹ ਯੱਸੂ ਨੇ ਅਧਿਕਾਰ ਦੁਆਰਾ ਹੁਕਮ ਦਿੰਦੇ ਹੋਏ ਦੁਸ਼ਟ ਆਤਮਿਆਂ ਨੂੰ ਝਿੜਕਿਆ। ਇਸ ਦੁਸ਼ਟ ਆਤਮਾ ਕਾਰਨ ਹੀ ਉਹ ਮਨੁੱਖ ਅੰਨਾ ਅਤੇ ਗੂੰਗਾ ਸੀ। ਆਤਮਾ, ਪਰਮੇਸ਼ਵਰ ਦੇ ਰਾਜ ਲਈ ਪਵਿੱਤਰ ਆਤਮਾ ਅਤੇ ਅੰਧਕਾਰ ਦੇ ਰਾਜ ਲਈ ਦੁਸ਼ਟ ਆਤਮਾ ਭੰਡਾਰੀ ਦੇ ਅਧਿਕਾਰ ਦੁਆਰਾ ਪ੍ਰਗਟੀਕਰਨ ਕਰਦੇ ਹਨ। ਦੁਸ਼ਟ ਆਤਮਾ ਬਿਮਾਰੀ, ਪਾਪ, ਸ਼ਰਾਪ ਅਤੇ ਮੌਤ ਨਾਲ ਸਬੂਤ ਦਿੰਦੇ ਹਨ। ਪਵਿੱਤਰ ਆਤਮਾ ਚੰਗਾਈ, ਭਲਿਆਈ ਅਤੇ ਜੀਵਨ ਨਾਲ ਪ੍ਰਗਟੀਕਰਨ ਕਰਦਾ ਹੈ। ਇਸ ਖਾਸ ਕਹਾਣੀ ਵਿੱਚ ਅਦ੍ਰਿਸ਼ਟ ਦੁਸ਼ਟ ਆਤਮਾ ਨੇ ਉਸ ਵਿਅਕਤੀ ਨੂੰ ਅੰਨਾ ਅਤੇ ਗੂੰਗਾ ਕਰ ਰੱਖਿਆ ਸੀ। ਪਵਿੱਤਰ ਆਤਮਾ ਨੇ ਚੰਗਾਈ ਦਾ ਪ੍ਰਗਟੀਕਰਨ ਕੀਤਾ ਅਤੇ ਉਸ ਵਿਅਕਤੀ ਨੂੰ ਦੁਸ਼ਟ ਦੇ ਪ੍ਰਭਾਵ ਤੋਂ ਆਜ਼ਾਦ ਕਰਾਇਆ। ਪਰ ਜੇ ਮੈਂ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। ਜੋ ਪਰਮੇਸ਼ਵਰ ਦੇ ਰਾਜ ਵਿੱਚ ਨਹੀਂ ਹੈ ਉਸ ਨੂੰ ਸਮਝਣ ਦੀ ਲੋੜ ਹੈ ਅਤੇ ਅਧਿਕਾਰ ਦੁਆਰਾ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ। ਅਸੀਂ ਵਿਸ਼ਵਾਸ ਵਿੱਚ ਉਸ ਅਧਿਕਾਰ ਦੀ ਵਰਤੋਂ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਕਰਦੇ ਹਾਂ ਅਤੇ ਅਸੀਂ ਪਵਿੱਤਰ ਆਤਮਾ ਦੇ ਰਾਜ ਦਾ ਪ੍ਰਗਟੀਕਰਨ ਚੰਗਾਈ, ਚਿੰਨ੍ਹਾਂ, ਅਦਭੁਤ ਕੰਮਾਂ ਅਤੇ ਛੁਟਕਾਰੇ ਦੁਆਰਾ ਹੋਣ ਦੇ ਗਵਾਹ ਬਣਦੇ ਹਾਂ। ਅੰਧਕਾਰ ਦਾ ਵਿਰੋਧ, ਰਾਜ ਦਾ ਸੰਦੇਸ਼ ਸਿੱਧੇ ਰੂਪ ਵਿੱਚ ਅੰਧਕਾਰ ਦਾ ਵਿਰੋਧ ਕਰਦਾ ਹੈ। ਜਦੋਂ ਵਿਸ਼ਵਾਸੀ ਪਰਮੇਸ਼ਵਰ ਦੇ ਸ਼ਾਸਨ ਦਾ ਐਲਾਨ ਕਰਦੇ ਹਨ ਤਾਂ ਦੁਸ਼ਟ ਆਤਮੇ ਕੰਬਦੇ ਹਨ। ਜਦੋਂ ਮਸੀਹ ਯੱਸੂ ਨੇ ਰਾਜ ਦਾ ਐਲਾਨ ਕੀਤਾ ਦੁਸ਼ਟ ਆਤਮੇ ਅਕਸਰ ਪ੍ਰਗਟ ਹੁੰਦੇ ਸਨ। ਮਰਕੁਸ 1:21-28। ਰਾਜ ਦੀ ਖੁਸ਼ਖਬਰੀ ਦੁਸ਼ਟ ਆਤਮਾ ਲਈ ਨੀਚਤਾ ਦਾ ਮੰਚ ਤਿਆਰ ਕਰਦੀ ਹੈ। ਜਿਵੇਂ ਹੀ ਅਸੀਂ ਉਸ ਸਪਸ਼ਟੀਕਰਨ ਦੇ ਅਨੁਸਾਰ ਕੰਮ ਕਰਦੇ ਹਾਂ ਤਾਂ ਦੁਸ਼ਟ ਦੇ ਕੰਮ ਪ੍ਰਤੱਖ ਤੌਰ ਉੱਤੇ ਖਿਲਰ ਜਾਂਦੇ ਹਨ। ਹੁਣ ਮੈਂ ਟੈਨਨ ਵਿੱਚ ਸਾਂ ਅਤੇ ਲਿਵਿੰਗ ਵਾਟਰ ਚਰਚ ਵਿੱਚ ਸੇਵਕਾਈ ਕਰ ਰਿਹਾ ਸਾਂ। ਮੈਂ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਬੁੱਧੀ ਦਾ ਵਚਨ ਦੇਣ ਤੋਂ ਬਾਅਦ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅੱਗੇ ਆ ਕੇ ਕੁਝ ਬੋਲਣ। ਇੱਕ ਔਰਤ ਮੇਰੇ ਕੋਲ ਪਹੁੰਚੀ ਜੋ ਬਹੁਤ ਜ਼ਿਆਦਾ ਕਸ਼ਟ ਵਿੱਚ ਸੀ ਅਤੇ ਜਾਂਚ ਵਿੱਚ ਉਸ ਦੇ ਜਨਾਨਾ ਅੰਗਾਂ ਵਿੱਚ ਕੈਂਸਰ ਦਾ ਪਤਾ ਲੱਗਿਆ ਸੀ। ਪਵਿੱਤਰ ਆਤਮਾ ਨੂੰ ਸੱਦਾ ਦਿੰਦੇ ਹੋਏ ਮੈਂ ਉਸ ਨੂੰ ਸਤਾਉਣ ਵਾਲੀਆਂ ਦੁਸ਼ਟ ਆਤਮਿਆਂ ਨੂੰ ਝਿੜਕਿਆ ਕਿ ਉਸ ਵਿੱਚੋਂ ਨਿਕਲ ਜਾਣ। ਅਚਾਨਕ ਉਹ ਝੁਕੀ ਅਤੇ ਜ਼ੋਰ ਨਾਲ ਖੰਘਣਾ ਸ਼ੁਰੂ ਕੀਤਾ। ਉਹ ਖੁਸ਼ਕ ਹੌਂਕੇ ਲੈ ਰਹੀ ਪ੍ਰਤੀਤ ਹੋ ਰਹੀ ਸੀ। ਥੋੜ੍ਹੀ ਦੇਰ ਪ੍ਰਾਰਥਨਾ ਕਰਨ ਤੋਂ ਬਾਅਦ ਉਹ ਸਿੱਧੀ ਖੜ੍ਹੀ ਹੋ ਗਈ ਅਤੇ ਦੱਸਿਆ ਕਿ ਕੋਈ ਚੀਜ਼ ਉਸ ਵਿੱਚੋਂ ਨਿਕਲਣ ਤੋਂ ਬਾਅਦ ਉਹ ਬਹੁਤ ਹਲਕਾ ਮਹਿਸੂਸ ਕਰ ਰਹੀ ਹੈ। ਅਚਾਨਕ ਉਸਦੇ ਪੇਡੂ ਦਾ ਸਾਰਾ ਦਰਦ ਜਾਂਦਾ ਰਿਹਾ ਅਤੇ ਉਹ ਕੈਂਸਰ ਤੋਂ ਚੰਗੀ ਹੋਈ ਮਹਿਸੂਸ ਕਰਨ ਲੱਗੀ। ਇੱਕ ਹੋਰ ਔਰਤ ਨੇ ਕਿਹਾ ਕਿ ਉਹ ਬਹੁਤ ਵਰ੍ਹਿਆਂ ਤੋਂ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਪੀੜਿਤ ਹੈ। ਮੈਂ ਉਸ ਨੂੰ ਕਿਹਾ ਕਿ ਉਹ ਮੇਰੀਆਂ ਅੱਖਾਂ ਵਿੱਚ ਦੇਖੇ। ਜਿਵੇਂ ਹੀ ਮੈਂ ਹੁਕਮ ਦਿੱਤਾ, ਹੇ ਸਤਾਉਣ ਵਾਲੀ ਅਤੇ ਨੀਂਦ ਨਾ ਆਉਣ ਦੇਣ ਵਾਲੀ ਦੁਸ਼ਟ ਆਤਮਾ, ਮੈਂ ਤੈਨੂੰ ਅੰਨਾ ਕਰਦਾ ਹਾਂ ਅਤੇ ਇਸ ਵਿੱਚੋਂ ਹੁਣੇ ਕੱਢਦਾ ਹਾਂ, ਬਾਹਰ ਨਿਕਲ ਜਾ। ਜਿਸ ਛਣ ਮੈਂ ਬੋਲਿਆ ਉਸ ਦੀਆਂ ਅੱਖਾਂ ਚਮਕੀਆਂ, ਉਸਦਾ ਸਰੀਰ ਕਠੋਰ ਹੋ ਗਿਆ ਅਤੇ ਉਹ ਸਾਹਮਣੇ ਡਿੱਗ ਪਈ। ਮੈਂ ਨਿਰੰਤਰ ਉਸਦੇ ਲਈ ਛੁਟਕਾਰੇ ਅਤੇ ਚੰਗਾਈ ਵਾਸਤੇ ਹੁਕਮ ਦਿੰਦਾ ਰਿਹਾ। ਜਦ ਇੱਕ ਆਦਮੀ ਜੋ ਪਰਮੇਸ਼ਵਰ ਵਿੱਚ ਨਵਾਂ ਵਿਸ਼ਵਾਸੀ ਸੀ ਆਪਣੇ ਕਈ ਵਿਸ਼ਵਾਸੀ ਮਿੱਤਰਾਂ ਨਾਲ ਸਾਹਮਣੇ ਆਇਆ, ਉਸਨੇ ਦੱਸਿਆ ਕਿ ਕਿਵੇਂ ਜਦੋਂ ਦਾ ਉਹ ਮਸੀਹ ਯੱਸੂ ਉੱਪਰ ਵਿਸ਼ਵਾਸ ਕਰਕੇ ਆਇਆ ਹੈ ਦੁਸ਼ਟ ਆਤਮਿਆਂ ਨੇ ਉਸ ਨੂੰ ਸਤਾਇਆ ਅਤੇ ਰੋਕਿਆ ਹੈ। ਕਿਉਂਕਿ ਬਚਪਨ ਤੋਂ ਹੀ ਉਹ ਮੂਰਤੀਆਂ ਪ੍ਰਤੀ ਵਫ਼ਾਦਾਰ ਸੀ। ਦੁਸ਼ਟ ਆਤਮੇ ਰਹਿੰਦੇ ਅਧਿਕਾਰ ਲਈ ਲੜ ਰਹੇ ਸਨ। ਨਿਡਰਤਾ ਨਾਲ ਉਸ ਦੀਆਂ ਅੱਖਾਂ ਵਿੱਚ ਵੇਖਦੇ ਹੋਏ ਮੈਂ ਦੁਸ਼ਟ ਆਤਮਿਆਂ ਨੂੰ ਝਿੜਕਿਆ। ਉਸ ਦੇ ਸਰੀਰ ਵਿੱਚ ਥੋੜ੍ਹੀ ਜਿਹੀ ਹਲਚਲ ਹੋਈ ਅਤੇ ਉਸਨੇ ਉਲਟੀ ਕਰ ਦਿੱਤੀ। ਉਸ ਨੂੰ ਆਜ਼ਾਦੀ ਅਤੇ ਹਲਕੇਪਣ ਦਾ ਅਹਿਸਾਸ ਹੋਇਆ ਅਤੇ ਉਹ ਸ਼ਾਂਤ ਸੀ। ਅੱਗੇ ਇੱਕ ਹੋਰ ਅਧਕੜ ਉਮਰ ਦਾ ਵਿਅਕਤੀ ਮੇਰੇ ਸਾਹਮਣੇ ਖੜ੍ਹਾ ਹੋਇਆ। ਉਸ ਦੀਆਂ ਅੱਖਾਂ ਵਿੱਚ ਹੰਝੂ ਵਰ੍ਹਿਆਂ ਤੋਂ ਉਸ ਦੇ ਕਸ਼ਟ ਨੂੰ ਚੁੱਪ ਚਾਪ ਬਿਆਨ ਕਰ ਰਹੇ ਸਨ। ਤੁਰੰਤ ਮੈਂ ਜਾਣ ਗਿਆ ਕਿ ਬਚਪਨ ਤੋਂ ਹੀ ਉਸ ਨੂੰ ਭਾਵਨਾਤਮਕ ਅਤੇ ਸਰੀਰਕ ਕਸ਼ਟ ਮਿਲਿਆ ਹੈ। ਜਿਵੇਂ ਹੀ ਮੈਂ ਪਿਤਾ ਦੇ ਹਿਰਦੇ ਦੀ ਭਵਿੱਖਬਾਣੀ ਕੀਤੀ, ਪਰਮੇਸ਼ਵਰ ਦੀ ਨਮਰ ਹਜ਼ੂਰੀ ਨੇ ਉਸ ਨੂੰ ਢੱਕ ਲਿਆ। ਆਦਮੀ ਬਹੁਤ ਜ਼ੋਰ ਜ਼ੋਰ ਨਾਲ ਰੋਣ ਲੱਗਿਆ। ਮੈਂ ਉਸ ਨੂੰ ਸਤਾਉਣ ਵਾਲੀਆਂ ਦੁਸ਼ਟ ਆਤਮਿਆਂ ਨੂੰ ਬੰਨਿਆ ਅਤੇ ਤੁਰੰਤ ਉਸ ਦੀ ਜਾਨ ਆਰਾਮ ਨਾਲ ਭਰ ਗਈ। ਅੰਧਕਾਰ ਦਾ ਰਾਜ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਉਹ ਸਭ ਕਰਦਾ ਹੈ ਜੋ ਮਾਨਵਤਾ ਨੂੰ ਕਸ਼ਟ ਪਹੁੰਚਾਉਂਦੇ ਹਨ। ਰਾਜ ਦੀ ਖੁਸ਼ਖਬਰੀ ਸੁਣਨ ਵਾਲੇ ਨੂੰ ਛੁਟਕਾਰੇ ਲਈ ਤਿਆਰ ਕਰਦੀ ਹੈ, ਵਾਤਾਵਰਣ ਨੂੰ ਸਵਰਗੀ ਸਰਗਰਮੀ ਨਾਲ ਭਰਦੀ ਹੈ ਅਤੇ ਵਿਸ਼ਵਾਸ ਦੇ ਕੰਮਾਂ ਲਈ ਵਿਸ਼ਵਾਸੀ ਵਿੱਚ ਵਾਸ ਕਰਦੀ ਹੈ। ਧਰਮ ਨਿਰਪੱਖ ਮਸੀਹਤ। ਪੂਰਬੀ ਸੱਭਿਆਚਾਰ ਦੇ ਉਲਟ ਪੱਛਮੀ ਮਸੀਹਤ ਵਿੱਚ ਵਿਸ਼ਵ ਪੱਧਰੀ ਆਤਮਿਕਤਾ ਦੀ ਘਾਟ ਹੈ ਅਤੇ ਉਹ ਦੁਸ਼ਟ ਆਤਮਿਆਂ ਦੇ ਸ਼ਾਸਨ ਉੱਪਰ ਬਹੁਤ ਘੱਟ ਧਿਆਨ ਦਿੰਦੇ ਹਨ। ਸਾਡੀਆਂ ਮੁਸੀਬਤਾਂ ਦਾ ਕਾਰਨ ਸ਼ੈਤਾਨੀ ਗਤੀਵਿਧੀ ਹੈ। ਇਸ ਦੇ ਵਿਚਾਰ ਸਿਧਾਂਤਕ ਹਨ ਅਤੇ ਇਸ ਤਰ੍ਹਾਂ ਦੇ ਸੁਝਾਵ ਆਧੁਨਿਕ ਬੁੱਧੀਮਤਾ ਦੀ ਬੇਇੱਜ਼ਤੀ ਮੰਨੇ ਜਾਂਦੇ ਹਨ। ਬਹੁਤ ਸਾਰੇ ਪੱਛਮੀ ਚਰਚ ਪਰਮੇਸ਼ਵਰ ਦੇ ਵਚਨ ਨਾਲੋਂ ਆਧੁਨਿਕ ਮੈਡੀਕਲ ਸਾਇੰਸ ਨੂੰ ਉੱਪਰ ਮੰਨਦੇ ਹਨ ਅਤੇ ਵਿਗਿਆਨ ਨੂੰ, ਜਿਹੜਾ ਦੁਸ਼ਟ ਆਤਮਿਆਂ ਦੇ ਪ੍ਰਭਾਵ ਦੀ ਧਾਰਨਾ ਨੂੰ ਖਾਰਜ ਕਰਦਾ ਹੈ। ਅਗਰ ਕੋਈ ਸ਼ੈਤਾਨੀ ਗਤੀਵਿਧੀ ਜਾਂ ਆਤਮਿਕ ਸ਼ਰਾਪ ਨੂੰ ਇੱਕ ਸਰੀਰਕ ਜਾਂ ਭਾਵਨਾਤਮਕ ਸਮੱਸਿਆ ਦਾ ਸਰੋਤ ਮੰਨਦਾ ਹੈ ਤਾਂ ਉਹ ਤੁਰੰਤ ਵਿਰੋਧ ਅਤੇ ਉਪੇਖਿਆ ਕਰਦਾ ਹੈ। ਚਰਚ ਵਿੱਚ ਕੁਝ ਧਰਮ ਸੰਬੰਧੀ ਸਮਝੌਤੇ ਸਾਹਮਣੇ ਆਪਣਾ ਸਿਰ ਨਵਾਉਂਦੇ ਹਨ, ਪਰ ਅਮਲੀ ਤੌਰ 'ਤੇ ਇਸ ਦਾ ਸਾਹਮਣਾ ਕਰਨ ਲਈ ਉਹਨਾਂ ਕੋਲ ਸਮਝ, ਪ੍ਰਕਾਸ਼ਨ ਅਤੇ ਸਮਰੱਥਾ ਨਹੀਂ ਹੁੰਦੀ। ਜਿਵੇਂ ਸਾਡੀ ਸੱਭਿਅਤਾ ਨੇ ਤਰੱਕੀ ਕੀਤੀ, ਖੁਸ਼ਖਬਰੀ ਨੇ ਦੁਸ਼ਟ ਆਤਮਾ ਨਾਸ਼ ਕਰਨ, ਚਮਤਕਾਰੀ ਕੰਮਾਂ ਦੀ ਸਮਰੱਥਾ ਅਤੇ ਅਨੰਤਕਾਲੀਨ ਜੀਵਨ ਜੋ ਸਭਨਾ ਵਿੱਚੋਂ ਮੁੱਖ ਹੈ ਉਸ ਨੂੰ ਉਗਾੜਿਆ। ਮਿੱਤਰ, ਕਿਰਪਾ ਕਰਕੇ ਮੈਨੂੰ ਗਲਤ ਨਾ ਸਮਝੋ, ਅਨੰਤਕਾਲ ਦਾ ਜੀਵਨ ਸਭ ਤੋਂ ਮਹੱਤਵਪੂਰਨ ਅਤੇ ਮਹਾਨਤਮ ਆਸ਼ੀਸ਼ ਹੈ, ਪਰ ਛੁਟਕਾਰੇ ਅਤੇ ਚੰਗਾਈ ਦੇ ਸਮਾਚਾਰਾਂ ਨੂੰ ਖੁਸ਼ਖਬਰੀ 'ਚੋਂ ਹਟਾਉਣਾ ਗੁਆਚਿਆਂ ਲਈ ਅਨੰਤਕਾਲ ਦੀ ਮੁਕਤੀ ਨੂੰ ਅਸਲ ਵਿੱਚ ਸੀਮਿਤ ਕਰਨਾ ਹੈ। ਇਤਿਹਾਸਕ ਤੌਰ ਉੱਤੇ ਅਤੇ ਪਵਿੱਤਰ ਸ਼ਾਸਤਰ ਤੌਰ 'ਤੇ ਬੋਲੀਏ ਤਾਂ ਜਦੋਂ ਵੀ ਬਹੁਤਾਇਤ ਵਿੱਚ ਚੰਗਾਈ, ਕਰਾਮਾਤਾ ਅਤੇ ਦੁਸ਼ਟ ਆਤਮਿਆਂ ਤੋਂ ਛੁਟਕਾਰਾ ਮਿਲਦਾ ਸੀ, ਮੁਕਤੀ ਦਾ ਕੰਮ ਹਮੇਸ਼ਾ ਵੱਡੀ ਗਿਣਤੀ ਵਿੱਚ ਹੁੰਦਾ ਸੀ। ਚਿੰਨ ਚਮਤਕਾਰਾਂ ਅਤੇ ਅਦਭੁਤ ਕੰਮਾਂ ਤੋਂ ਬਿਨਾਂ ਕਿਸੇ ਵੀ ਕਲੀਸੀਆ ਦੀ ਸਥਾਪਨਾ ਨਹੀਂ ਹੋਈ ਅਤੇ ਨਾ ਹੀ ਅੱਗੇ ਵਧੀ। ਥੋੜ੍ਹੀ ਦੇਰ ਵਿੱਚ ਇਹਨਾਂ ਵਚਨਾਂ ਉੱਪਰ ਧਿਆਨ ਦਿਓ। ਯੂਹੰਨਾ 6:2, ਲੂਕਾ 6:17-19 ਅਤੇ 8:2, ਰਸੂਲਾਂ ਦੇ ਕਰਤੱਬ 5:12-16, 9:32-42 ਅਤੇ 28:8-9। ਬਹੁਤ ਸਾਰੇ ਪੱਛਮੀ ਚਰਚ ਮੁਕਤੀ ਦਾ ਪ੍ਰਚਾਰ ਕਰਦੇ ਹਨ, ਨਾ ਕਿ ਰਾਜ ਦੀ ਖੁਸ਼ਖਬਰੀ ਦਾ। ਮੈਂ ਹਰੇਕ ਦੀ ਵਿਆਖਿਆ ਕਰਦਾ ਹਾਂ। ਮੁਕਤੀ ਦਾ ਪ੍ਰਚਾਰ ਕੇਵਲ ਮਨੁੱਖ ਦੀ ਮਾਫੀ ਅਤੇ ਅਨੰਤਕਾਲੀਨ ਜੀਵਨ ਦਾ ਸੁਨੇਹਾ ਦਿੰਦਾ ਹੈ ਅਤੇ ਕੇਵਲ ਦੋ ਮੰਡਲੀਆਂ ਨੂੰ ਹੀ ਦਰਸਾਇਆ ਜਾਂਦਾ ਹੈ, ਪਰਮੇਸ਼ਵਰ ਅਤੇ ਪਾਪੀ ਮਨੁੱਖ। ਇਹ ਸੰਦੇਸ਼ ਸਾਡੀਆਂ ਖਰਾਬ ਪਰਿਸਥਿਤੀਆਂ ਉੱਪਰ ਪਰਮੇਸ਼ਵਰ ਦੇ ਅਧਿਕਾਰ ਨੂੰ ਨਿਰਰਥਕ ਕਰਦਾ ਹੈ। ਸ਼ੈਤਾਨ ਨੂੰ ਹੁਕਮ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਝਿੜਕਿਆ ਜਾਂਦਾ ਹੈ। ਚੰਗਾਈ, ਛੁਟਕਾਰਾ ਅਤੇ ਅਲੌਕਿਕ ਜਾਂ ਅਲੌਕਿਕ ਕੰਮ ਦੀ ਸੰਭਾਵਨਾ ਅਤੇ ਜ਼ਿਕਰ ਨਹੀਂ ਹੁੰਦਾ। ਰਾਜ ਦਾ ਪ੍ਰਚਾਰ ਮਨੁੱਖ ਦੀ ਆਤਮਿਕ, ਸਰੀਰਕ ਅਤੇ ਪ੍ਰਾਣਿਕ ਸਾਰੀਆਂ ਜ਼ਰੂਰਤਾਂ ਦਾ ਵਰਣਨ ਕਰਦਾ ਹੈ ਜੋ ਪ੍ਰਤੱਖ ਜਾਂ ਅਪ੍ਰਤੱਖ ਤੌਰ 'ਤੇ ਅੰਧਕਾਰ ਦੇ ਰਾਜ ਤੋਂ ਪ੍ਰਭਾਵਿਤ ਹੁੰਦੀਆਂ ਹਨ। ਮੱਤੀ 13:19, 13:24-25 ਅਤੇ ਫਿਰ 37-39, ਅਫਸੀਆਂ 6:12। ਮਨੁੱਖ ਕੇਵਲ ਪਾਪੀ ਹੀ ਨਹੀਂ ਜਿਸ ਨੂੰ ਮਾਫ਼ੀ ਦੀ ਲੋੜ ਹੈ, ਪਰ ਉਹ ਸ਼ੈਤਾਨੀ ਸਮਰੱਥਾ ਦਾ ਗੁਲਾਮ ਵੀ ਹੈ। ਰਸੂਲਾਂ ਦੇ ਕਰਤੱਬ 26:18। ਅੰਧਕਾਰ ਦੇ ਸ਼ਾਸਨ ਅਤੇ ਪਾਪ ਦੇ ਪ੍ਰਭਾਵਾਂ ਤੋਂ ਮਨੁੱਖਤਾ ਦੀ ਆਤਮਿਕ, ਸਰੀਰਕ ਅਤੇ ਪ੍ਰਾਣਿਕ ਮੁਕਤੀ ਲਈ ਇਹ ਸੰਦੇਸ਼ ਪਰਮੇਸ਼ਵਰ ਦੀ ਹਜ਼ੂਰੀ, ਹਿਰਦੇ ਅਤੇ ਸਮਰੱਥਾ ਦਾ ਐਲਾਨ ਕਰਦਾ ਹੈ। ਕੁਲਸੀਆਂ 1:4 ਅਤੇ 1:13 ਚੰਗਾਈ ਅਤੇ ਮੁਕਤੀ ਸਵਰਗੀ ਪ੍ਰਦਰਸ਼ਨ ਹਨ ਜਿਹੜੇ ਪਰਮੇਸ਼ਵਰ ਦੇ ਹਿਰਦੇ ਮਸੀਹ ਦੀ ਸੱਚਾਈ ਦੀ ਸਥਾਪਨਾ ਅਤੇ ਪ੍ਰਚਾਰ ਦੀ ਪ੍ਰਮਾਣਿਕਤਾ ਨੂੰ ਪ੍ਰਗਟ ਕਰਦੇ ਹਨ। ਮਰਕੁਸ 16:20 ਮਸੀਹ ਯੱਸੂ ਨੇ ਸਾਨੂੰ ਰਾਜ ਦਾ ਪ੍ਰਚਾਰ ਕਰਨ ਲਈ ਹੁਕਮ ਦਿੱਤਾ। ਲੂਕਾ 9:2 ਅਤੇ 10:9 ਅਤੇ ਇਸ ਦਾ ਵਾਅਦਾ ਕੀਤਾ ਕਿ ਰਾਜ ਦਾ ਪ੍ਰਚਾਰ ਸਾਰੇ ਰਾਸ਼ਟਰਾਂ ਉੱਪਰ ਗਵਾਹੀ ਹੋਵੇਗਾ ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ। ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ। ਮੱਤੀ 24:14 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਮਸੀਹ ਯੱਸੂ ਕਿਸ ਗਵਾਹੀ ਦਾ ਜ਼ਿਕਰ ਕਰ ਰਹੇ ਹਨ? ਇਹ ਅਲੌਕਿਕ ਚਿੰਨ, ਕਰਾਮਾਤਾਂ, ਚੰਗਾਈਆਂ ਅਤੇ ਅਦਭੁਤ ਕੰਮ ਹਨ ਜਿਹੜੇ ਰਾਜ ਦੀ ਮਾਨਸਿਕਤਾ ਅਤੇ ਰਾਜ ਦੇ ਸੰਦੇਸ਼ ਦੁਆਰਾ ਉਤਪੰਨ ਹੁੰਦੇ ਹਨ। ਬਿਮਾਰੀ ਨਿਯੰਤਰਣ ਕੇਂਦਰਾਂ ਦੇ ਅੰਕੜਿਆਂ ਅਨੁਸਾਰ 10 ਵਿੱਚੋਂ 6 ਬਾਲਗਾਂ ਨੂੰ ਪੁਰਾਣੀ, 10 ਵਿੱਚੋਂ 4 ਨੂੰ 2 ਤੋਂ ਵੱਧ ਅਤੇ 4 ਵਿੱਚੋਂ 1 ਨੂੰ ਮਾਨਸਿਕ ਬਿਮਾਰੀ ਹੈ। ਉਤੇਜਨਾ ਦੀ ਗੜਬੜ, ਦਬਾਅ ਆਦਿ। ਬਹੁਤੇਰੇ ਅਵਿਸ਼ਵਾਸੀ ਆਪਣੀ ਮਾਫ਼ੀ ਅਤੇ ਪਰਮੇਸ਼ਵਰ ਨਾਲ ਮੇਲ ਮਿਲਾਪ ਲਈ ਆਤਮਿਕ ਤੌਰ 'ਤੇ ਜਾਗਰੂਕ ਨਹੀਂ ਹੁੰਦੇ। ਬਹਿਰੇ ਕੰਨਾਂ ਲਈ ਮੁਕਤੀ ਦਾ ਸੰਦੇਸ਼ ਇੱਕ ਹਮਲੇ ਦੀ ਤਰ੍ਹਾਂ ਹੁੰਦਾ ਹੈ, ਪਰ ਹਰ ਕੋਈ ਆਪਣੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਜ਼ਰੂਰਤਾਂ ਪ੍ਰਤੀ ਸੁਚੇਤ ਹੁੰਦਾ ਹੈ। ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਜਦੋਂ ਰਾਜ ਦੇ ਸੁਨੇਹੇ ਦਾ ਸੰਦੇਸ਼ ਆਤਮਿਕ ਸਮਰੱਥਾ ਨਾਲ ਦਿੱਤਾ ਜਾਂਦਾ ਹੈ ਤਾਂ ਬਹੁਤੇ ਰੁਚੀ ਦਿਖਾਉਂਦੇ ਹਨ ਅਤੇ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ। ਗੁਆਚਿਆਂ ਦੀ ਖਾਤਰ ਸਾਨੂੰ ਰਾਜ ਦੇ ਸੁਨੇਹੇ ਨੂੰ ਅਪਣਾਉਣ ਦੀ ਜ਼ਰੂਰਤ ਹੈ। ਰਾਜ ਦੇ ਸੰਦੇਸ਼ ਦੇ ਪੱਖ। ਪਹਿਲਾ, ਅਲੌਕਿਕ। ਪਰਮੇਸ਼ਵਰ ਅਤੇ ਉਸ ਦਾ ਰਾਜ ਅਲੌਕਿਕ ਹਨ, ਇਸ ਕਾਰਨ ਰਾਜ ਦੇ ਸੰਦੇਸ਼ ਤੋਂ ਅਲੌਕਿਕ ਕਿਰਿਆ ਦੀ ਆਸ ਕੀਤੀ ਜਾਣੀ ਚਾਹੀਦੀ ਹੈ। ਜਿਸ ਕੁਦਰਤੀ ਖੇਤਰ ਵਿੱਚ ਅਸੀਂ ਰਹਿੰਦੇ ਹਾਂ ਉਸ ਦੁਆਰਾ ਰਾਜ ਸੀਮਤ ਨਹੀਂ ਹੁੰਦਾ ਅਤੇ ਮਸੀਹ ਯੱਸੂ ਰਾਜ ਦੇ ਸੰਦੇਸ਼ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਅਲੌਕਿਕ ਕੰਮਾਂ ਦਾ ਪ੍ਰਦਰਸ਼ਨ ਕਰਦਾ ਸੀ। ਲੂਕਾ ਦੇ 5 ਅਧਿਆਏ ਵਿੱਚ ਮਸੀਹ ਯੱਸੂ ਦੇ ਰਾਜ ਦੇ ਸੰਦੇਸ਼ ਦੇਣ ਤੋਂ ਬਾਅਦ ਪਤਰਸ ਨੂੰ ਆਪਣਾ ਜਾਲ ਸਮੁੰਦਰ ਵਿੱਚ ਸੁੱਟਣ ਦੀ ਹਦਾਇਤ ਦਿੱਤੀ। ਜਾਲ ਵਿੱਚ ਇੰਨੀਆਂ ਮੱਛੀਆਂ ਆ ਗਈਆਂ ਕਿ ਜਾਲ ਫਟਣ ਲੱਗਾ ਅਤੇ ਕਿਸ਼ਤੀ ਡੁੱਬਣ ਲੱਗੀ। ਇਹ ਅਲੌਕਿਕ ਕੰਮ ਸੀ। ਰਾਜ ਦੀ ਸਿੱਖਿਆ ਦੇਣ ਤੋਂ ਬਾਅਦ ਮਸੀਹ ਯੱਸੂ ਨੇ 5,000 ਲੋਕਾਂ ਨੂੰ ਰੋਟੀ ਖਵਾਈ। ਮਰਕੁਸ 6:34-44 ਤੱਕ ਆਤਮਾ ਦਾ ਪ੍ਰਗਟੀਕਰਨ, ਸੁਪਨੇ ਦੇਖਣਾ, ਪਰਮੇਸ਼ਵਰ ਦੀ ਹਜ਼ੂਰੀ ਦੁਆਰਾ ਜਿੱਤਣਾ ਅਤੇ ਅਲੌਕਿਕ ਸ਼ਕਤੀ ਦਾ ਤਜ਼ਰਬਾ ਰਾਜ ਦੀ ਸੱਚਾਈ ਦੇ ਤੱਥ ਹਨ। ਅਤੇ ਮੇਰਾ ਵਚਨ ਅਤੇ ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਦੀ ਸਮਰੱਥਾ ਦੇ ਪ੍ਰਮਾਣ ਨਾਲ ਸੀ, ਤਾਂ ਜੋ ਤੁਹਾਡੀ ਨੇਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਵਰ ਦੀ ਸਮਰੱਥਾ ਉੱਤੇ ਠਹਿਰੇ। 1 ਕੁਰੰਥੀਆਂ 2:4-5 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਦੂਜਾ, ਕਿਰਪਾ ਆਧਾਰਿਤ ਖੁਸ਼ਖਬਰੀ। ਇਹ ਪਰਮੇਸ਼ਵਰ ਦਾ ਰਹਿਮ ਅਤੇ ਕਿਰਪਾ ਨਾਲ ਭਰਿਆ ਹੋਇਆ ਇੱਕ ਚੰਗਾ ਸੰਦੇਸ਼ ਹੈ। ਜਦੋਂ ਸਾਰੀ ਮਾਨਵਤਾ ਆਪਣੇ ਸਵਾਰਥੀ ਮਾਰਗਾਂ ਅਤੇ ਅੰਧਕਾਰ ਵਿੱਚ ਗੁਆਚ ਗਈ ਸੀ ਅਤੇ ਭਟਕੀ ਹੋਈ ਸੀ, ਮਸੀਹ ਯੱਸੂ ਆਪਣੀਆਂ ਅੱਖਾਂ ਵਿੱਚ ਦਇਆ ਭਰੇ ਹੋਏ ਸਾਨੂੰ ਲੱਭਦੇ ਹੋਏ ਸਾਡੇ ਵੱਲ ਦੌੜੇ ਆਏ। ਅਸੀਂ ਉਸ ਕੋਲ ਨਹੀਂ ਆਏ, ਉਹ ਆਪਣੇ ਰਾਜ ਨਾਲ ਸਾਡੇ ਕੋਲ ਆਇਆ। ਸਾਨੂੰ ਤੌਬਾ ਕਰਨ ਦੀ ਜ਼ਰੂਰਤ ਹੈ, ਆਪਣੇ ਸੋਚਣ ਦੇ ਢੰਗ ਨੂੰ ਬਦਲਣ ਦੀ ਜ਼ਰੂਰਤ ਹੈ, ਕਿਉਂਕਿ ਉਸ ਦੀ ਭਲਾਈ ਸਾਡੀ ਕਲਪਨਾ ਦੇ ਸੀਮਤ ਖੇਤਰ ਤੋਂ ਬਹੁਤ ਜ਼ਿਆਦਾ ਅੱਗੇ ਹੈ। ਉਪਰੰਤ ਯੋਹੰਨਾ ਦੇ ਫੜਵਾਏ ਜਾਣ ਤੋਂ ਪਿੱਛੋਂ ਯੱਸੂ ਗਲੀਲ ਵਿੱਚ ਆਇਆ ਔਰ ਉਸਨੇ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਕੇ ਆਖਿਆ, ਸਮਾਂ ਪੂਰਾ ਹੋਇਆ ਹੈ ਅਤੇ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ, ਤੌਬਾ ਕਰੋ ਅਤੇ ਖੁਸ਼ਖਬਰੀ ਉੱਤੇ ਪ੍ਰਤੀਤ ਕਰੋ। ਮਰਕੁਸ 1:14-15 ਹੇ ਛੋਟੇ ਝੁੰਡ, ਨਾ ਡਰ, ਕਿਉਂਕਿ ਤੁਹਾਡੇ ਪਿਤਾ ਨੂੰ ਪਸੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ। ਲੂਕਾ 12:32 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਤੀਜਾ, ਦੁਸ਼ਟ ਆਤਮਿਆਂ, ਬਿਮਾਰੀ ਅਤੇ ਮੌਤ ਉੱਪਰ ਅਧਿਕਾਰ। ਦੁਰਬਲਤਾ, ਮੌਤ ਅਤੇ ਹਰ ਅੰਧਕੋਰ ਦੀ ਹੋਂਦ ਦਾ ਰਾਜ ਨਾਲ ਵਿਰੋਧ ਹੈ। ਇਹ ਹਮੇਸ਼ਾ ਉੱਥੇ ਪਾਇਆ ਜਾਂਦਾ ਹੈ ਜਿੱਥੇ ਪਵਿੱਤਰ ਆਤਮਾ ਵਿੱਚ ਵਿਸ਼ਵਾਸ ਅਤੇ ਅਧੀਨਗੀ ਹੋਵੇ। ਸਰੀਰਕ ਚੰਗਾਈ ਅਤੇ ਦੁਸ਼ਟ ਆਤਮਿਆਂ ਨੂੰ ਕੱਢਣਾ ਮਸੀਹ ਯੱਸੂ ਅਤੇ ਉਸਦੇ ਚੇਲਿਆਂ ਦੇ ਪਹਿਲੇ ਸਥਾਨ ਦਾ ਕੰਮ ਸੀ। ਚੌਥਾ, ਸਵਰਗੀ ਸੱਦਾ ਦਿੱਤਾ ਗਿਆ ਹੈ। ਪਰਮੇਸ਼ਵਰ ਕੇਵਲ ਸੱਦਾ ਦਿੰਦਾ ਹੈ, ਉਹ ਸਾਡੀ ਇੱਛਾ ਦੇ ਵਿਰੁੱਧ ਸਾਨੂੰ ਕਦੇ ਵੀ ਮਜਬੂਰ ਨਹੀਂ ਕਰਦਾ। ਰਾਜ ਦਾ ਸੰਦੇਸ਼ ਇੱਕ ਉੱਚ ਦਰਜੇ ਦੇ ਖੇਤਰ ਅਤੇ ਜੀਵਨ ਦੇ ਅਨੁਭਵ ਲਈ ਇੱਕ ਸੱਦਾ ਹੈ। ਸਾਡਾ ਜਵਾਬ ਕਿਰਿਆਤਮਕ ਵਿਸ਼ਵਾਸ ਹੈ। ਮੱਤੀ 11 ਦੀ 12 ਅਤੇ ਲੂਕਾ ਦੀ 10 ਅਤੇ 11। ਵਿਅਕਤੀਗਤ ਤੌਰ ਉੱਤੇ ਜਾਂ ਝੁੰਡ ਵਿੱਚ ਵਿਚਾਰੇ ਜਾਣ ਵਾਲੇ ਉਪਯੋਗੀ ਪ੍ਰਸ਼ਨ। ਪਹਿਲਾ, ਇਸ ਅਧਿਆਏ ਨੂੰ ਪੜ੍ਹਨ ਤੋਂ ਪਹਿਲਾਂ ਰਾਜ ਦੀ ਖੁਸ਼ਖਬਰੀ ਸੰਬੰਧੀ ਤੁਹਾਡੇ ਵਿਚਾਰ ਕੀ ਸਨ? ਦੂਜਾ, ਕਿਵੇਂ ਅਤੇ ਕਿਉਂ ਰਾਜ ਦੀ ਖੁਸ਼ਖਬਰੀ ਸਰੀਰਕ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ? ਕਈ ਉਦਾਹਰਣ ਲਿਖੋ। ਤੀਜਾ, ਰਾਜ ਦੇ ਮੁੱਖ ਪ੍ਰਤੱਖ ਚਿੰਨ੍ਹ ਕਿਹੜੇ ਹਨ? ਚੌਥਾ, ਮਸੀਹ ਯੱਸੂ ਅਤੇ ਉਸਦੇ ਚੇਲਿਆਂ ਨੇ ਜਦੋਂ ਵੀ ਰਾਜ ਦਾ ਸਪਸ਼ਟੀਕਰਨ ਦਿੱਤਾ, ਕਿਹੜੇ ਵਿਹਾਰੀ ਕੰਮ ਉਸ ਵਿੱਚ ਸ਼ਾਮਲ ਕੀਤੇ ਗਏ? ਪੰਜਵਾਂ, ਪਰਮੇਸ਼ਵਰ ਦੇ ਰਾਜ ਨੂੰ ਕਿਵੇਂ ਪ੍ਰਤੱਖ ਕੀਤਾ ਜਾ ਸਕਦਾ ਹੈ? ਸੰਕੇਤ ਮੱਤੀ 12 ਦੀ 22 ਤੋਂ 28 ਤੱਕ। ਛੇਵਾਂ, ਆਤਮਿਕ ਉਤਥਾਨ ਵੇਲੇ ਤੁਸੀਂ ਕਿਹੜਾ ਸੰਦੇਸ਼ ਜ਼ਿਆਦਾ ਸੁਣਿਆ ਹੈ? ਮੁਕਤੀ ਦਾ ਸੰਦੇਸ਼ ਜਾਂ ਰਾਜ ਦਾ ਸੰਦੇਸ਼? ਤੁਸੀਂ ਦੂਸਰਿਆਂ ਨਾਲ ਕਿਹੜਾ ਸੰਦੇਸ਼ ਸਾਂਝਾ ਕੀਤਾ ਹੈ? ਸੱਤਵਾਂ, ਕਿਉਂ ਰਾਜ ਦਾ ਸੰਦੇਸ਼ ਮੁਕਤੀ ਦੇ ਸੰਦੇਸ਼ ਨਾਲੋਂ ਜ਼ਿਆਦਾ ਅਨੰਤਕਾਲੀਨ ਮੁਕਤੀ ਦਿੰਦਾ ਹੈ? ਅੱਠਵਾਂ, ਕੀ ਰਾਜ ਦਾ ਸੰਦੇਸ਼ ਤੁਹਾਡੇ ਸੱਭਿਆਚਾਰ ਵਿੱਚ ਆਸਾਨੀ ਨਾਲ ਸਮਝਿਆ ਜਾਂਦਾ ਹੈ? ਅਗਰ ਨਹੀਂ, ਤਾਂ ਕੀ ਤੁਸੀਂ ਸੱਭਿਆਚਾਰ ਤੌਰ ਤਰੀਕੇ ਨਾਲ ਰਾਜ ਦਾ ਸੰਦੇਸ਼ ਵੰਡ ਸਕਦੇ ਹੋ? ਵਿਆਖਿਆ ਕਰੋ, ਸਾਨੂੰ ਰਾਜ ਦਾ ਸੰਦੇਸ਼ ਵੰਡਣ ਵੇਲੇ ਸੱਭਿਆਚਾਰ ਨੂੰ ਰੋਕਣਾ ਚਾਹੀਦਾ ਹੈ ਜਾਂ ਨਹੀਂ ਰੋਕਣਾ ਚਾਹੀਦਾ? ਨੌਵਾਂ, ਕੀ ਤੁਸੀਂ ਆਪਣੇ ਕੰਮ ਅਤੇ ਵਚਨ ਦੁਆਰਾ ਨਿਰੰਤਰ ਆਪਣੇ ਪ੍ਰਭਾਵ ਖੇਤਰ ਵਿੱਚ ਅੰਧਕਾਰ ਦੇ ਰਾਜ ਨੂੰ ਝਿੜਕਦੇ ਹੋ? ਕੀ ਇਸ ਅਧਿਆਏ ਨੇ ਬੰਦੀਆਂ ਨੂੰ ਆਜ਼ਾਦ ਕਰਨ ਲਈ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੈ? ਕਿਵੇਂ? ਦਸਵਾਂ, ਕੀ ਤੁਹਾਡੇ ਪ੍ਰਭਾਵ ਖੇਤਰ ਵਿੱਚ ਅਜਿਹੇ ਲੋਕ ਹਨ ਜਿਹੜੇ ਮੁਕਤੀ ਦੇ ਸੰਦੇਸ਼ ਨਾਲੋਂ ਰਾਜ ਦੇ ਸੰਦੇਸ਼ ਦੁਆਰਾ ਜ਼ਿਆਦਾ ਲਾਭ ਲੈ ਸਕਦੇ ਹਨ? ਤੁਸੀਂ ਰਾਜ ਦੀ ਖੁਸ਼ਖਬਰੀ ਕਿਵੇਂ ਦੇ ਸਕਦੇ ਹੋ?